हर जप जाप जप जप माली, हर जप जाप हरे जप जाप जप जप माली, हरे जप जाप जप जप माली। हरे जप जाप जप जप माली, हरे जप जाप जप जप माली। गुरमुख आवे साध मना, गुरमुख आवे साध मना। जल जाओ जीवन नाम बिना, जले जाओ जीवन नाम बिना, जले जाओ जीवन नाम बिना, जले जाओ जीवन नाम बिना। जल जाओ जल जाओ जीवन नाम बिना, जल जाओ जल जाओ जीवन नाम बिना, जल जाओ जीवन नाम बिना, जल जाओ जीवन नाम बिना, जल जाओ जीवन नाम बिना। हर जप जाप जप जप माली, हर जप जाप जप जप माली। गुरमुख आवे साध मना, गुरमुख आवे साध मना। आ रहा दी तुक महला पहला, गुरु बाबा नानक, पन्ना है 1332, 1332 पन्ने दे उत्ते असी प्रभाती महला पहला दा जो शब्द है उदे हत्थां च दर्शन कर रहे हैं। असी सारियां दे हत्थां च शब्द है और अनेक बैठकां च असी इहदा ज्ञान लै रहे हाँ कि गुरु बाबे नानक दे उच्च हद्दी वैण ये की कहिंदे ने। असी इहदे कई संत क्लीयर कीते है, संगत साध जान क्लीयर कीते है, कीरत तर तारी कीरत की है, और असी यदि रहाओ दे द्वारे सारा शब्द कमाउन दी कोशिश कर रहे हैं, क्योंकि रहाओ सेंट्रल आइडिया है इहदा। गुरु बाबा नानक कोई सानू पॉइंट दस रहा है कि तेरा जीवन सड़ जाएगा, तू बलिया फिरेगा जे तू नाम नहीं जपेगा। इस करके गुरु बाबा नानक कहिंदा जिहड़ा जाप जपना है ਉਹੀ ਮੇਰੀ ਮਾਲਾ ਹੈ। ਅਸੀਂ ਮਾਲਾ ਕਲੀਅਰ ਕਰਾਂਗੇ ਵੀ ਸਾਡੀ ਸਿੱਖੀ ਦੀ ਮਾਲਾ ਕੀ ਹੈ। ਅਸੀਂ ਇਹ ਸ਼ਬਦ ਓਰਲੀ ਔਰ ਜਿੱਦਾਂ ਲਿਖਿਆ ਉੱਦਾਂ ਅਸੀਂ ਸੰਗਤ 'ਚ ਗਾ ਚੁੱਕੇ ਹਾਂ ਬੈਠਕਾਂ 'ਚ, ਔਰ ਇਹਦਾ ਸਮਝੇ ਸੂਝੇ ਪੜ੍ਹ ਪੜ ਬੂਝੇ ਅੰਤ ਨਿਰੰਤਰੇ ਸਾਚਾ ਜੋ ਗੁਰੂ ਬਾਬੇ ਨਾਨਕ ਦੀ ਬਾਣੀ ਹੈ ਦੱਖਣੀ ਓਂਕਾਰ ਦੀ, ਉਹਦੇ ਹਿਸਾਬ ਨਾਲ ਅਸੀਂ ਇਹ ਚੀਜ਼ਾਂ ਸਮਝ ਰਹੇ ਹਾਂ। ਔਰ ਅੱਜ ਅਸੀਂ ਜਿਹੜੀਆਂ ਤੁਕਾਂ ਹਾਲੀ ਕਲੀਅਰ ਨਹੀਂ ਹੋਈਆਂ ਔਰ ਬੜੇ ਮੁਸ਼ਕਲ ਲਫ਼ਜ਼ ਹੈ ਉਹ ਅਸੀਂ ਹੁਣ ਸ਼ੁਰੂ ਕਰਾਂਗੇ ਲੈਣੀਆਂ। ਪਹਿਲਾਂ ਮਹਾਰਾਜ ਰਹਾਉ ਤੋਂ ਬਾਅਦ ਜਿਹੜਾ ਪਹਿਲਾ ਸਟੈਪ ਹੈ ਵੀ ਤੂੰ ਗੁਰੂ ਕੋਲੋਂ ਗੁਰਮੰਤਰ ਲੈ ਕੇ ਦੀਖਿਆ ਲੈ ਕੇ ਉਹ ਜਪ ਕਰ ਉਹਦਾ, ਉਹਨੂੰ ਗੁਰ ਉਪਦੇਸ਼ ਗਿਆ ਹੈ। ਇਸ ਕਰਕੇ ਜਿਹੜਾ ਗੁਰੂ ਦਾ ਉਪਦੇਸ਼ ਹੈ ਸਭ ਤੋਂ ਵੱਡਾ, ਉਹ ਇਹੋ ਹੀ ਹੁੰਦਾ ਵੀ ਪਰਮੇਸ਼ੁਰ ਦਾ ਨਾਮ ਜਿਹੜਾ ਦੀਖਿਤ ਕੀਤਾ ਜਾਏ ਕਿਸੇ ਸਿੱਖ ਨੂੰ। ਔਰ ਪਰਮੇਸ਼ੁਰ ਦਾ ਨਾਮ ਗੁਰੂ ਦਾ ਨਾਮ ਨਹੀਂ, ਰੱਬ ਦਾ ਨਾਮ ਜਿਹੜਾ ਹੈ ਉਹ ਗੁਰੂ ਦਿੰਦਾ ਹੈਗਾ ਆਪਣੇ ਸਿੱਖ ਨੂੰ। ਅਤੇ ਇਸ ਕਰਕੇ ਉਸ ਲਾਈਨ ਤੋਂ ਸ਼ੁਰੂ ਕਰਦੇ ਹਨ, ਗੁਰ ਉਪਦੇਸ਼ ਸੱਚ ਸੁਖ ਜਾਂ ਕਉ, ਗੁਰ ਜਿਸ ਸਿੱਖ ਨੂੰ ਜ਼ਿੰਦਗੀ 'ਚ ਜੇ ਸੱਚਾ ਸੁੱਖ ਲੈਣਾ ਹੈ ਤਾਂ ਜਿਹੜਾ ਗੁਰੂ ਦਾ ਉਪਦੇਸ਼, ਗੁਰਮੰਤਰ, ਸ਼ਬਦ, ਬਚਨ, ਕਈ ਮੈਂ ਲਫ਼ਜ਼ਾਂ 'ਚ ਆਏਗਾ ਔਰ ਲਫ਼ਜ਼ ਵੀ ਆਇਆ ਹੈ ਉਰਦੂ ਦਾ ਮਾਂ ਹੈ ਲਫ਼ਜ਼, ਇੱਕ ਲਫ਼ਜ਼, ਸ਼ਬਦ ਸਾਰੇ ਹੈ, ਉਹ ਗਿਆਨ ਦੇਣਗੇ, ਲੇਕਿਨ ਇੱਕ ਸ਼ਬਦ ਜਪਣ ਵਾਲਾ ਹੈ, ਉਹਨੂੰ ਬਚਨ, ਸ਼ਬਦ, ਗੁਰਮੰਤਰ, ਲਫ਼ਜ਼ ਵੀ ਕਿਹਾ ਹੈ ਔਰ ਅੱਖਰ ਵੀ ਕਿਹਾ ਹੈ। ਇਸ ਕਰਕੇ ਉਹ ਜਿਹੜਾ ਗੁਰਮੰਤਰ ਜਿਹੜਾ ਅਸੀਂ ਜਪਣਾ ਹੈ ਪਰਮੇਸ਼ੁਰ ਦਾ ਨਾਮ, ਉਹ ਅਸਲ ਸੁੱਖ ਹੈ। ਔਰ ਉਸ ਸਿੱਖ ਦੀ ਕੀ ਉਪਮਾ ਕਹੀਏ ਜਿਹਦੇ ਕੋਲ ਉਹ ਉਪਦੇਸ਼ ਆ ਤੇ ਉਹਨੂੰ ਅੰਦਰ ਜਪ ਜਪ ਕੇ ਸੁੱਖ ਮਿਲ ਗਿਆ ਹੈ।
ਗੁਰ ਉਪਦੇਸ਼ ਸੱਚ ਸੁਖ ਜਾਂ ਕਉ, ਗੁਰ ਉਪਦੇਸ਼ ਸੱਚ ਸੁਖ ਜਾਂ
ਕਉ। ਇਸ ਉਪਦੇਸ਼ ਦੀਖਿਆ ਇਹਦਾ ਬੜਾ ਝਗੜਾ ਜਿਹਾ ਹੈ, ਲੇਕਿਨ ਜੇ ਮੋਟਾ ਜਿਹਾ ਲੇਮੈਨ ਲੈਂਗੁਏਜ ਸਮਝ ਲਈਏ ਵੀ ਗੁਰੂ ਦਾ ਉਪਦੇਸ਼ ਸਾਰੀ ਬਾਣੀ ਅਸੀਂ ਗੱਲ ਲਾ ਦਿੰਦੇ ਹਾਂ ਵੀ ਇਹ ਵੀ ਸਾਰਾ ਉਪਦੇਸ਼ ਹੈ, ਨਹੀਂ, ਇੱਕ ਉਪਦੇਸ਼ ਜਪਣ ਵਾਲਾ ਹੈ, ਇੱਕ ਉਪਦੇਸ਼ ਗਿਆਨ ਦੇਣ ਵਾਲਾ ਹੈ। ਸਾਰੀ ਬਾਣੀ ਸਾਨੂੰ ਗਿਆਨ ਦਿੰਦੀ ਹੈ, ਲੇਕਿਨ ਜਿਹੜਾ ਉਪਦੇਸ਼ ਜਪਣ ਵਾਲਾ ਹੈ ਉਹ ਰਹਾਉ ਦੀ ਤੁਕ ਤੋਂ ਜ਼ਾਹਰ ਹੋਏਗਾ ਵੀ ਕਿਹੜਾ ਉਪਦੇਸ਼ ਅਸੀਂ ਜਪਣਾ, ਕਿਹੜਾ ਉਪਦੇਸ਼ ਹੈ। ਸਾਰੀ ਬਾਣੀ ਉਪਦੇਸ਼ ਹੀ ਉਪਦੇਸ਼ ਹੈ, ਲੇਕਿਨ ਜਿਹੜਾ ਜਪਣ ਵਾਲਾ ਉਹਦਾ, ਕਿਉਂਕਿ ਰਹਾਉ ਦੀ ਤੁਕ ਲਾਈ ਹੈ,
ਹਰ ਜਪ ਜਾਪ ਜਪੂ ਜਪ ਮਾਲੀ, ਹਰ ਜਪ ਜਾਪ ਜਪੂ ਜਪ ਮਾਲੀ,
ਗੁਰਮੁਖ ਆਵੇ ਸਾਧ ਮਨਾ। ਜਦੋਂ ਮੈਂ ਉਹ ਜਪ ਕੀਤਾ ਤਾਂ ਮੈਨੂੰ ਸਵਾਲ ਆਇਆ ਮਨ 'ਚ, ਔਰ ਬਾਕੀ ਜਿਹੜਾ ਗੁਰਬਾਣੀ ਹੈ ਇਹਦੇ ਕੋਲੋਂ ਗਿਆਨ ਲੈਣਾ ਹੈ। ਜੇ ਗਿਆਨ ਲੈ ਕੇ ਜਪਦੇ ਨਹੀਂ ਹੈ ਤਾਂ ਸਾਰੀ ਗੁਰਬਾਣੀ ਤੁਹਾਡੀ ਚਤਰਾਈ ਬਣ ਜਾਏਗੀ। ਤੁਸੀਂ ਜੇ ਨਾਮ ਨਹੀਂ ਜਪਦੇ ਤਾਂ ਅੰਦਰ ਚਤਰਾਈ ਹੋਜੂ ਵੀ ਮੈਂ ਗਿਆਨ ਦੀ ਬਾਣੀ ਇੰਨੀ ਸਮਝਦਾ, ਇੰਨੀ ਸਾਰੀ ਆ। ਉਹ ਜਿਹਨੇ ਕਾਠ ਕਰਨੀ ਹੈ, ਰਹਾਉ ਦੀ ਤੋਂ ਕੱਲ ਦੇਖੋ ਗੁਰੂ ਬਾਬਾ ਕਿੱਧਰ ਸਾਨੂੰ ਲਾ ਲਿਆ ਹੈ।
ਹਰ ਜਪ ਜਾਪ ਜਪੂ ਜਪ ਮਾਲੀ,
ਮੈਂ ਜਾਪ ਹੀ ਕਰੀ ਜਾਂਦਾ ਕਿਉਂਕਿ ਆਪ ਹੀ ਗੁਰੂ ਨਾਨਕ ਦੀ ਲਾਈਨ ਹੀ ਆਉਂਦੀ ਹੈ,
ਜਪ ਤਪ ਸੰਗ ਕਰਮ ਨ ਜਾਣਾ, ਨਾਮ ਜਪੀ ਪ੍ਰਭ ਤੇਰਾ, ਗੁਰ ਪਰਮੇਸ਼ਰ ਨਾਨਕ ਭੇਟਿਓ, ਸਾਚੇ ਸ਼ਬਦੇ ਨਵੇਰਾ।
ਉਹ ਸਾਚਾ ਸ਼ਬਦ ਜਪਣ ਵਾਲਾ ਹੈ, ਬਾਕੀ ਵੀ ਸ਼ਬਦ ਸੱਚੇ ਹੈ ਪਰ ਉਹ ਗਿਆਨ ਦੇਣਗੇ ਜਿਹਦੇ ਨਾਲ ਸੁੱਖ ਮਿਲਣਾ ਹੈ। ਸਾਚੇ ਸ਼ਬਦ ਨਵੇਰਾ, ਸਾਚੇ ਸ਼ਬਦ, ਉਹ ਜਿਹੜਾ ਸੱਚਾ ਸ਼ਬਦ ਹੈ ਉਸੇ ਲਈ ਲਿਖਿਆ,
ਗੁਰ ਉਪਦੇਸ਼ ਸੱਚ ਸੁਖ ਜਾਂ ਕਉ, ਗੁਰ ਉਪਦੇਸ਼ ਸੱਚ ਸੁਖ ਜਾਂ ਕਉ।
ਉਹ ਉਪਦੇਸ਼ ਕੀ ਹੈ?
ਜਪ ਮਨ ਨਾਮ ਹਰੀ ਹੋਹੇ ਸਰਬ ਸੁਖੀ, ਜਪੇ ਮਨ ਨਾਮ ਹਰੀ ਹੋਹੇ ਸਰਬ ਸੁਖੀ।
ਸਾਰਾ ਗਿਆਨੀ ਦਾ ਬਾਣੀ ਹੈ ਜਿਹੜੀ ਉਹ ਉਪਦੇਸ਼ ਦਿੰਦੀ ਹੈ ਵੀ ਆ ਗਿਆਨ ਫੜ, ਤੈਨੂੰ ਸੁੱਖ ਕਾਹਦੇ ਨਾਲ ਮਿਲਣਾ ਹੈ। ਤੇਰੇ ਕੋਲ ਸੁੱਖ ਉਦੋਂ ਆਏਗਾ ਜਦ ਤੂੰ ਪਰਮੇਸ਼ੁਰ ਦੀ ਭਗਤੀ ਨਾਮ ਜਪ ਜਪ ਕੇ ਕਰੇਗਾ। ਇਸ ਕਰਕੇ ਸਾਚ ਸੁੱਖ ਹੈ, ਸਾਚ ਦੇ ਚਿੱਚੇ ਨੂੰ ਔਂਕੜ, ਸੁੱਖ ਦੇ ਖੱਖੇ ਨੂੰ ਔਂਕੜ। ਸੁੱਖ ਤੈਨੂੰ ਜ਼ਿੰਦਗੀ ਦੇ ਸੁੱਖਾਂ ਦਾ ਸ਼ਬਦ ਠੇਕਾ ਨਹੀਂ ਲੈਂਦਾ, ਜ਼ਿੰਦਗੀ ਦੇ ਜਿਹੜੇ ਸੁੱਖ ਹੈ ਉਹ ਤੇ ਗੁਰੂਆਂ ਦੇ ਗੱਟ ਹੀ ਉੱਡ ਗਏ। ਤੱਤੀਆਂ ਤਵੀਆਂ ਤੇ ਬਹਿਣਾ ਪਿਆ, ਆਨੰਦਪੁਰ ਛੱਡਣਾ ਪਿਆ, ਸਾਹਿਬਜ਼ਾਦੇ ਸ਼ੀਪ ਜ਼ਿੰਦਗੀ ਚ ਉਹ ਸੁੱਖ ਨਹੀਂ ਹੈ। ਉਹ ਸੁੱਖ ਹੈ ਦੁੱਖ ਸੁੱਖ ਦੋਨੋਂ ਕੱਪੜੇ ਪਹਿਰੇ ਆਏ ਮਨੁੱਖ। ਉਹ ਸੁੱਖ ਹੋਰ ਹੈ, ਦੁੱਖ ਹੋਰ ਹੈ। ਸਾਡੇ ਖੱਖੇ ਨੂੰ ਹਾਈਲਾਈਟ ਕੀਤਾ ਸੁੱਖ ਨੂੰ, ਸਾਡਾ ਹਾਈਲਾਈਟ ਸਾਡਾ ਸੁੱਖ ਹੀ ਹੈ, ਸਾਡਾ ਅੰਦਰਲਾ ਸੁੱਖ ਹੈ ਜਿਹਦੇ ਲਈ ਲਿਖਿਆ
ਜਪੇ ਮਨ ਨਾਮ ਹਰੀ ਹੋਹੇ ਸਰਬ ਸੁਖੀ।
ਔਰ ਸਾਡਾ ਦੁੱਖ ਕੀ ਹੈ? ਸਾਡਾ ਦੁੱਖ ਬਾਹਰਲੇ ਨੂੰ ਨਹੀਂ ਮੰਨਦਾ ਗਿਆਨ, ਸਾਡਾ ਦੁੱਖ ਹੈ ਜਨਮ ਮਰਨ ਦਾ ਦੁੱਖ, ਮਾਂ ਦੇ ਪੇਟ ਚ ਆਉਣ ਦਾ ਦੁੱਖ, ਇਹ ਛੁੱਟਣਾ ਨਾ ਇਸ ਜੂਨ ਚੋਂ। ਇਸ ਕਰਕੇ ਜਨਮ ਮਰਨ ਦਾ ਦੁੱਖ ਨੂੰ ਖੱਖੇ ਨੂੰ ਔਂਕੜ ਹੋਊ। ਔਰ ਸੁੱਖ ਜਿਹੜਾ ਹੈ ਉਹ ਅੰਦਰਲਾ ਸੁੱਖ ਹੈ,
ਸਾ ਗੁਰ ਉਪਦੇਸ਼ ਸਾਚ ਸੁਖ ਜਾਣਕਾ, ਗੁਰ ਉਪਦੇਸ਼ ਸਾਚ ਸੁਖ ਜਾਣਕਾ, ਦਿਆਤਿਸ ਉਪਮਾ ਕਹੀਐ, ਦਿਆਤਿਸ ਉਪਮਾ ਕਹੀਐ।
ਇਹੋ ਜਿਹਾ ਗੁਰਸਿੱਖ ਉਪਦਿਆਸੀ ਜਿਹੜਾ ਅਭਿਆਸੀ ਹੈ, ਗੁਰੂ ਨਾਨਕ ਕਹਿੰਦਾ ਮੈਂ ਉਹਦੀ ਉਪਮਾ ਕੀ ਕਰਾਂ, ਕਿਉਂਕਿ ਅੰਦਰ ਲਾਲ ਜਵੇਹਰ ਰਤਨ ਉਹਦੇ ਅੰਦਰ ਇਹ ਪਦਾਰਥ ਪੈਦਾ ਹੋ ਗਏ ਨੇ, ਅੰਦਰ ਇੰਨਾ ਚੇਂਜਸ ਆ ਚੁੱਕੀਆਂ, ਅੰਦਰ ਉਹਨੂੰ ਉਹ ਚੀਜ਼ ਲੱਭੀ ਹੈ ਜਿਹਨੂੰ ਉਹਨੂੰ ਬਾਹਰ ਨਹੀਂ ਸੀ ਲੱਭਦੀ। ਇਸ ਕਰਕੇ ਉਹਦੇ ਅੰਦਰ ਕੀ ਚੀਜ਼ਾਂ ਦੇਖੀਆਂ,
ਲਾਲ ਜਵੇਹਰ ਰਤਨ ਪਦਾਰਥ, ਲਾਲ ਜਵੇ ਹਰ ਰਤਨ ਪਦਾਰਥ, ਖੋਜਤ ਗੁਰਮੁਖ ਲਹੀਐ।
ਉਹਨਾਂ ਨੇ ਜਦੋਂ ਅੰਦਰ ਖੋਜਿਆ ਉਹਨਾਂ ਨੂੰ ਸਭ ਕੁਛ ਹੀ ਅੰਦਰ ਮਿਲ ਗਿਆ। ਲਾਲ ਜਵੇਹਰ ਰਤਨ ਪਦਾਰਥ ਇਹ ਨਾਮ ਪਦਾਰਥ ਹੈ, ਇਹ ਅੰਦਰ ਹੀ ਹੀਰਾ ਜਿਹੜਾ ਸਾਡਾ ਮਨ ਹੈ ਜਿਹਨੂੰ ਅਸੀਂ ਇੰਨਾ ਭੈੜਾ ਸਮਝਦੇ ਹਾਂ, ਜਦੋਂ ਇਹਦੀ ਮੈਲ ਲੱਥ ਜਾਂਦੀ ਹੈ ਔਰ ਨਿਰਮਲ ਹੋ ਜਾਂਦਾ ਹੈ ਉਦੋਂ ਇਹੋ ਹੀ ਅੰਦਰ ਚਮਕਾ ਮਾਰਨ ਲੱਗ ਪੈਂਦਾ ਹੈ। ਮਨ ਹੀ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਭੈੜੀ ਚੀਜ਼ ਨਹੀਂ ਹੈ। ਪਰ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕੌਲਾ ਹੋਇਆ ਸਿਆ। ਇਸ ਕਰਕੇ ਜਿਹੜਾ ਮਨ ਹੈ ਅਸੀਂ ਆਪ ਮੈਲਾ ਕੀਤਾ ਹੈ ਇਹਦੇ, ਜਿੱਦਾਂ ਇੱਕ ਰਤਨ ਹੈ, ਰਤਨ ਬਹੁਤ ਵੱਡਾ ਪੱਥਰ ਹੁੰਦਾ ਜਵਾਹਰ, ਮਾਨਕ ਇੱਕ ਹੀਰਿਆਂ ਦੀਆਂ ਕਿਸਮਾਂ ਹੈ, ਪਰ ਕੋਹੇਨੂਰ ਹੀਰਾ ਇਹ ਰਤਨ ਪਦਾਰਥ ਵੱਡੇ ਵੱਡੇ ਪੱਥਰ ਐਸੇ ਹੈ ਜਿਨ੍ਹਾਂ ਦੀ ਆਪਣੀ ਲੋਹ ਹੁੰਦੀ ਹੈ, ਉਹਨਾਂ 'ਚ ਤੇਲ ਨਹੀਂ ਪੈਂਦਾ, ਬੱਤੀ ਨਹੀਂ ਪੈਂਦੀ, ਪਰ ਉਹ ਅੰਦਰ ਲਾਈਟ ਦਿੰਦੇ ਹੈ। ਇਸ ਕਰਕੇ ਜਿਹੜਾ ਇਹ ਚੀਜ਼ ਸਮਝ ਗਿਆ ਬਾਣੀ 'ਚ ਉਹ ਗੁਰੂ ਨਾਨਕ ਦੇ ਉਹ 'ਚ ਹੱਦੀ ਵੈਣ ਸਮਝੇਗਾ। ਇਸ ਕਰਕੇ ਜਿਹੜੇ ਵੈਣ ਹੈ ਇਹ ਐਸੇ ਹੈ ਵੀ ਇਹ ਚੀਜ਼ਾਂ ਅੰਦਰ ਹੈ, ਲੇਕਿਨ ਅਸੀਂ ਇਹਨਾਂ ਨੂੰ ਸਮਝ ਕੇ ਇਹਨਾਂ ਨੂੰ ਗਾ ਕੇ ਜਾਂ ਪੜ੍ਹ ਕੇ ਛੱਡ ਦਿੰਦੇ। ਬਾਬੇ ਨਾਨਕ ਦੀ ਇਹ ਬਾਣੀ ਇਹੋ ਜਿਹੀਆਂ ਚੀਜ਼ਾਂ ਭਗਤਾਂ ਨੂੰ, ਵਿਆਸੀਆਂ ਨੂੰ, ਸਿੱਖਾਂ ਨੂੰ, ਪਿਛਲੀਆਂ ਨੂੰ ਅੰਦਰ ਮਿਲਦੀਆਂ ਸੀ ਤਾਂ ਉਹਨਾਂ ਨੂੰ ਅਸਲ ਸੁੱਖ ਸੀ ਉਹ। ਇਸ ਕਰਕੇ ਅਗਲੀ ਆਈ ਲਾਲ ਜਵੇਹਰ ਰਤਨ, ਇਹ ਪਦਾਰਥ ਨਾਮ ਪਦਾਰਥ ਚੋਂ ਨਿਕਲਦੀਆਂ ਹੈ। ਔਰ ਜਿਹੜਾ ਮਨ ਹੈ ਇਹਦੇ ਆਲੇ ਦੁਆਲੇ ਜਦੋਂ ਅਭਿਆਸ ਕਰਕੇ ਜਨਮ ਜਨਮ ਦੀ ਮਾਲ ਸਭ ਕੁਛ ਲੱਥ ਜਾਂਦੀ ਹੈ। ਇਹ ਅਸੀਂ ਇਸ ਤਰ੍ਹਾਂ ਕੀਤਾ ਜਿੱਦਾਂ ਇੱਕ ਪੱਥਰ ਦਾ ਰਤਨ ਹੋਵੇ ਉਹਦੇ ਆਲੇ ਦੁਆਲੇ ਲੁੱਕ ਮਲ ਦਈਏ, ਬਾਕੀ ਦੀ ਚੀਜ਼ਾਂ ਫੇਰ ਲੱਥ ਜਾਣਗੀਆਂ। ਲੁੱਕ ਨਾ ਅਸੀਂ ਸਾਡਾ ਕਾਲਾ ਸਿਆ ਸਾਨੂੰ ਉਹ ਰਤਨ ਹੀ ਦਿਸਦਾ ਅੰਦਰ, ਲੇਕਿਨ ਜਿਉਂ ਜਿਉਂ ਅਭਿਆਸ ਬਰਕਤ ਗੁਰਪ੍ਰਸਾਦ ਨਾਲ ਆਪਣੀ ਮਿਹਨਤ ਨਾਲ ਇਹ ਅੰਦਰ ਸਾਫ਼ ਹੋਣਾ ਸ਼ੁਰੂ ਹੋ ਜਾਂਦਾ, ਮਨ ਨਿਰਮਲ ਹੋ ਜਾਂਦਾ ਹੈ। ਔਰ ਜਿਹੜਾ ਮਨ ਹੈ ਉਹੀ ਅੰਦਰ ਚਮਕਾ ਮਾਰਦਾ ਹੈ। ਇਸੇ ਕਰਕੇ ਮਹਾਰਾਜ ਨੇ ਕਿਹਾ ਹੈ ਰਤਨ ਜਵੇਹਰ ਕੀ ਹੈ,
ਰਤਨ ਜਵੇਹਰ ਲਾਲ ਹਰ ਨਾਮਾ, ਰਤਨ ਜਵੇਹਰ ਲਾਲ ਹਰ ਨਾਮਾ,
ਨਾਮ ਹੀ ਹੈ
ਰਤਨ ਜਵੇਹਰ ਲਾਲ ਹਰ ਨਾਮਾ, ਰਤਨ ਜਵੇਹਰ ਲਾਲ।
ਬਾਹਰੋਂ ਕੋਈ ਚੀਜ਼ ਨਹੀਂ ਆਉਣੀ, ਉਹਦੇ ਗੁਰਪ੍ਰਸਾਦ ਨਾ ਤੇਰੇ ਅੰਦਰ ਹੀ ਇਹ ਚੀਜ਼ਾਂ ਪ੍ਰਗਟ ਹੋਣੀਆਂ।
ਰਤਨ ਜਵੇ ਹਰ ਲਾਲ ਹਰ ਨਾਮਾ, ਰਤਨ ਜਵੇ ਹਰ ਲਾਲ, ਰਤਨ ਜਵੇ ਹਰ ਲਾਲ ਹਰ ਨਾਮਾ,
ਇਹ ਕਿਹਨਾਂ ਦੇ ਹੈ? ਇਹ ਅਗਲੇ ਮੁਹੱਲਿਆਂ ਦੇ ਸ਼ਬਦ ਹੈ। ਜੇ ਮਹਾਰਾਜ ਨੇ ਇੱਥੇ ਰਤਨ ਜਵੇਹਰ ਲਾਲ ਲਿਖਿਆ ਹੈ, ਅਗਲੇ ਮੁਹੱਲਿਆਂ ਨਾਲ ਬਾਣੀ ਅਗਲਿਆਂ ਮੁਹੱਲਿਆਂ ਨੂੰ ਦੀ ਬਾਣੀ ਕਿਉਂ ਆਈ? ਬਾਕੀ ਗੁਰੂ ਨਾਨਕ ਦੇ ਐਡੇ ਉੱਚੇ ਵਹਿਣ ਹੈ, ਉਹਨਾਂ ਦੀ ਅਲੈਬੋਰੇਸ਼ਨ ਹੀ ਗਾਂ ਅਗਲੇ ਮੁਹੱਲੇ ਕਰਨਗੇ, ਉਹਨਾਂ ਨੂੰ ਖੋਲਣਗੇ ਵੀ ਜੋ ਬਾਬਾ ਕਹਿ ਰਿਹਾ ਆਪਣੇ ਸ਼ਬਦਾਂ ਚ, ਉਹ ਰਤਨ ਜਵੇਹਰ ਕੀ ਹੈ?
ਰਤਨ ਜਵੇਹਰ ਲਾਲ ਹਰ ਨਾਮ, ਰਤਨ ਜਵੇਹਰ ਲਾਲ।
ਔਰ ਐਸੀ ਇਹਦੀ ਸੱਚਾਈ ਦੱਸੀ ਹੈ ਕਈ ਗੁਰੂ ਨਾ, ਮੈਨੂੰ ਕੋਈ ਇਹ ਚੀਜ਼ ਨੀ ਇਸ ਤਰ੍ਹਾਂ ਕੱਢ ਕੇ, ਜਿਸ ਤਰ੍ਹਾਂ ਔਲਾ ਕੱਢ ਕੇ ਤਲੀ ਤੇ ਰੱਖ ਦੇਈਦਾ, ਬੰਦਾ ਇਨਕਾਰ ਨੀ ਕਰ ਸਕਦਾ ਵੀ ਇਹ ਔਲਾ ਹੈ। ਵਾਕੇ ਆਂਵਲਾ ਜਿੱਦਾਂ ਔਲਾ ਕੱਢ ਕੇ ਤਲੀ ਤੇ ਰੱਖ ਦੇਈਦਾ, ਏਦਾਂ ਮਹਾਰਾਜ ਕਹਿੰਦੇ ਵੀ ਮੈਨੂੰ ਤੇ ਤਲੀ ਤੇ ਜਿੱਦਾਂ ਔਲਾ ਰੱਖ ਕੇ ਕੱਢ ਦਿੱਤਾ, ਮੇਰੇ ਅੰਦਰ ਐਸਾ ਪ੍ਰਗਟ ਹੋਇਆ, ਮੈਨੂੰ ਤੇ ਹੁਣ ਯਕੀਨ ਆਉਂਦਾ ਵੀ ਰਤਨ
ਹਰ ਨਾਮ ਰਤਨ ਜਵੇ ਗੁਰ ਕਾਢ ਤਲੀ ਦੇਖ ਲਾਇਆ, ਗੁਰੇ ਕਾਢ ਤਲੀ ਦੇਖ ਲਾਇਆ।
ਆ ਗੁਰੂ ਦਾ ਕੰਮ ਹੈ, ਆ ਗੁਰਪ੍ਰਸਾਦ ਮਿਲਦਾ ਅਭਿਆਸੀ ਫਿਰ ਹੋਰ ਲਟੋ ਪਟੀ ਹੋ ਕੇ ਪਿੰਗ ਅੰਦਰ ਗਤੀ ਧਿਆਨ ਰੱਖ ਕੇ ਵੀ ਆ ਚੀਜ਼ਾਂ ਤੇ ਅੰਦਰ ਪ੍ਰਗਟ ਹੋਣ ਲੱਗ ਪਈਆਂ ਕਿਹੜੀਆਂ?
ਰਤਨ ਜਵੇ ਹਰ ਨਾਮ, ਰਤਨ ਜਵੇ ਗੁਰ ਕਾਢ ਤਲੀ ਦੇਖ ਲਾਇਆ, ਗੁਰ ਕਾਢ ਤਲੀ ਦੇਖ ਲਾਇਆ।
ਭਾਗਹੀਨ ਮਨਮੁਖ ਨਹੀਂ ਦੂਜੇ,
ਭਾਗਹੀਨ ਮਨਮੁਖ ਨਹੀਂ ਦੂਜੇ।
ਮਨਮੁਖ ਨੂੰ ਨਹੀਂ ਪਤਾ ਲੱਗੇਗਾ, ਲੇਕਿਨ ਜਿਹੜਾ ਇਸ ਰਾਸਤੇ ਤੇ ਪਿਆ ਹੈ ਉਹਨੂੰ ਅੰਦਰੋਂ ਕੀ ਮਿਲੇਗਾ?
ਰਤਨ ਜਵੇ ਹਰ ਲਾਲ ਹਰ ਨਾਮ, ਰਤਨ ਜਵੇ ਲਾਲ।
ਇਹੋ ਹੀ ਖੋਜਣਾ ਕੀ ਹੈ ਅਸੀਂ? ਇਹ ਕੋਈ ਇੰਟਲੈਕਚੁਅਲ ਖੋਜ ਨਹੀਂ ਹੈ, ਅਸੀਂ ਖੋਜਣਾ ਕੀ ਹੈ?
ਰਾਮ ਰਾਮ ਬੋਲੇ ਬੋਲੇ ਖੋਜਤੇ ਵੱਡ ਭਾਗੀ, ਰਾਮ ਰਾਮ ਬੋਲੇ ਬੋਲੇ ਖੋਜਤੇ ਵੱਡ ਭਾਗੀ।
ਮਹੱਲਾ ਚੌਥਾ ਕਹਿੰਦਾ ਜਿਉਂ ਜਿਉਂ ਤੂੰ ਰਾਮ ਦਾ ਨਾਮ ਪਰਮੇਸ਼ਰ ਦੇ ਨਾਮ ਦਾ ਜਪ ਕਰੇਗਾ ਬੋਲ ਬੋਲ ਕੇ, ਇਹ ਅੰਦਰ ਪ੍ਰਗਟ ਹੋ ਜਾਣਾ, ਇਹੋ ਹੀ ਖੋਜ ਹੈ। ਤੂੰ ਇਸੇ ਖੋਜ ਨੂੰ ਕੀ ਹੈ?
ਖੋਜਤ ਗੁਰਮੁਖ ਲਈਐ, ਖੋਜਤ ਗੁਰਮੁਖ ਲਈਐ।
ਲਈਏ ਕਹਿੰਦੇ ਮੈਂ ਅੰਦਰ ਲੱਭ ਲਿਆ, ਫੜ ਲਿਆ ਅੰਦਰ ਕੀ?
ਰਤਨ ਜਵੇ ਹਰ ਨਾਮ, ਰਤਨ ਜਵੇ ਹਰ ਲਾਲ।
ਪਰ ਕਾਹਦੇ ਨਾ ਫੜਿਆ? ਗੁਰਮੰਤਰ ਨਾ ਫੜਿਆ,
ਗੁਰ ਉਪਦੇਸ਼ ਸੱਚ ਸੁਖ ਜਾਣ ਕੋ, ਗੁਰ ਉਪਦੇਸ਼ ਸੱਚ ਸੁਖ ਜਾਣ ਕੋ।
ਉਹ ਗੁਰ ਉਪਦੇਸ਼ ਕੀ ਹੈ? ਰਹਾਉ ਦੇ ਦੁਆਲੇ ਭਵਦਾ ਸ਼ਬਦ,
ਹਰ ਜਪ ਜਾਪ ਜਪ ਜਪ ਮਾਲੀ, ਹਰ ਜਪ ਜਾਪ ਜਪ ਜਪ ਮਾਲੀ, ਵਾਹਿਗੁਰੂ 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 ਵਾਹਿ, ਹਰ ਜਪ ਜਾਪ ਜਪ ਜਪ ਮਾਲੀ।
ਕਹਿੰਦੇ ਇਹ ਚੀਜ਼ਾਂ ਤੇ ਲੱਭ ਲਿਆ, ਮੈਨੂੰ ਸਵਾਦ ਵੀ ਆਉਣ ਲੱਗ ਪਿਆ,
ਗੁਰਮੁਖ ਆਨਾ।
ਜਿੰਚ ਕਰੇ ਚੀਜ਼ਾਂ ਨੀ ਆਉਂਦੀਆਂ, ਤੇਰਾ ਜੀਵਨ ਸੜਦਾ ਰਹੇਗਾ।
ਜਲੇ ਜਾਓ ਜੀਵਨ ਨਾਮ ਬਿਨਾ,
ਜਲੇ ਜਾਓ
ਜੀਵਨ ਨਾਮ ਬਿਨਾ, जल जाओ जल जाओ जीवन नाम बिना जल जाओ जीवन नाम बिना एक गुर उपदेश साची सुख जाका गुर उपदेश साची सुख जाका क्या तिस उपमा कहिए
गुरु नानक जदों आप शब्द पढ़दा होना सिखां दे कैसी हालत होई गुरु बाबे दे नानक दे वैन की है उन्हां दी आटोबायोग्राफी है जन्म साखियां और सूर्य प्रकाश दियां कहानियां जां होर गुरुआं मतलक बनाउणियां झूठ ते पलंदे है सानू उन्हां चों कख नहीं लभ सकदा गुरु नानक किदां दा सी जिदां दा शब्द अलाप रहे है
जल जाओ जल जाओ जीवन नाम बिना जल जाओ जीवन नाम बिना
कोई सिखी दा भला हो सकदा आ हुणे जे गुरु नानक दा गुरपुरब मना लिया आ प्रेसिडेंट बोश ने भी बधाई देती जी हाँ जी गुरु सिख सारी सिखी उन्हां दा साइकोलॉजिकल बेंट ऑफ माइंड सिखां दा सारा गुरपुरब वाले दिन किधर हुंदा है कोई नामल है गुरु साक्षी आदम प्रस्ती हो रही है गुरुआं नूं नहीं पूजना गुरु जिधर सानू ला रहे है उस रब नूं फड़ना असी गुरु नानक दा बर्थडे मना लेना पर उहदे शब्द वाल नहीं देखना भी सानू गुरु किधर ला रहा है गुरु कह रहा है जल जाओ
जीवन नाम बिना जल जाओ जीवन नाम बिना जल जाओ जीवन नाम बिना जल जाओ जीवन नाम बिना ए हरे जप जाप जपो जप माली हरे जप जप जपो जप माली गुरमुख आवे सार मना हे गुर उपदेश साच सुख जाका गुर उपदेश साच सुख जाका
गुरु महाराज कुछ होर सानू उपदेश दे रहे कहंदे भाई सिखो सुख वाला जी लो ये गुरपुरब मनाउणे जी सदके ठीक है याद करो और गुरुद्वारे बनाई जाने सौर और सब कुछ करी जाना पर तुहानू देखो तो सही बाबे नानक ने कोई गुरुद्वारा बनाया वह तो कहंदा मन मंदिर तन वेस कलंदर तेरे अंदर है गुरुद्वारा बनाओ संगत लई बैठण लई थां है गुरुद्वारा दसवें द्वार चाहे बाबे नानक दा इस करके अंदर है सारी चीज वो असल सुख दियां चीजां है बहन लई असी जरूर इस वैस्टर्न हैमीस्फीयर च जे असी गुरुद्वारे ना बनावांगे असी मर जांगे सड़ जांगे क्योंकि इन्नी अग माया दी वर रही है सानू कोई थां इकट्ठे होने चाहीदा लेकिन गां भी असी तुरना है भी इन्हां च बैठ के असी की करना है असी इन्हां च बैठ के जो गुरु बाबा नानक उपदेश दे रहा है
हर जप 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 माली हर जप 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 माली गुर उपदेश साच सुख जाका गुर उपदेश साच सुख जाका क्या दिस उपमा कही है लाल जवे हर रत्न पदार्थ
हा चार पदार्थ ने ए सब तो उच्चा पदार्थ है लाल जवे हर रत्न पदार्थ ए है नाम पदार्थ ए राम राम बोले बोले खोजते वडभागी अभ्यास कर करके परमेश्वर दे नाम दी कमाई कर करके अंदर ही प्रगट हुंदा पदार्थ पहला है जन्म पदार्थ ਦੂਸਰਾ ਹੈ ਗਿਆਨ ਪਦਾਰਥ, ਤੀਸਰਾ ਹੈ ਮੁਕਤ ਪਦਾਰਥ, ਔਰ ਚੌਥਾ ਹੈ ਸਾਚ ਪਦਾਰਥ ਜਾਂ ਨਾਮ ਪਦਾਰਥ।
ਲਾਲ ਜਵੇ ਹਰ ਰਤ ਪਦਾਰਥ ਖੋਜਤ ਗੁਰ ਲਹੀਐ।
ਜਦੋਂ ਇਹ ਅੰਦਰ ਮਨ ਚਮਕਾ ਮਾਰਨ ਲੱਗ ਪਿਆ, ਤੇਰੇ ਅੰਦਰ ਹੀ ਸਭ ਕੁਛ ਤੈਨੂੰ ਮਿਲ ਗਿਆ, ਆਹ ਚੀਜ਼ਾਂ ਵੀ ਅੰਦਰ ਆ ਜਾਣੀਆਂ, ਤੂੰ ਗਿਆਨ ਨੂੰ ਪਛਾਨਣਾ ਸ਼ੁਰੂ ਕਰ ਜਾਣਾ। ਚੀਨਾ ਲਫ਼ਜ਼ ਬਹੁਤ ਵਾਰੀ ਆਇਆ ਹੈ, ਜ਼ਿਆਦਾ ਹੈ ਆਤਮ ਚੀਨੇ, ਜਿਹੜੀ ਸਾਡੀ ਸੋਲ ਹੈ ਅਸੀਂ ਮਾਰੀ ਪਈ ਹੈ, ਖੁਦਕਸ਼ੀ ਕਰ ਦਿੱਤੀ ਉਹਦੀ, ਨਾਮ ਨਾ ਜਪੇ ਤਾਂ ਆਤਮ ਘਾਤੀ। ਜਿਹੜੀ ਸਾਡੀ ਆਤਮਾ ਹੈ, ਜਿਹੜੀ ਪਰਮ ਆਤਮਾ ਨਾਲੋਂ ਵਿਛੜੀ ਹੈ, ਪਰਮ ਆਤਮਾ ਨਾਲੋਂ ਸਾਡੀ ਆਤਮਾ, ਉਹ ਅਸੀਂ ਅੰਦਰ ਦੇਖ ਨਹੀਂ ਸਕਦੇ, ਲੇਕਿਨ ਜੋ ਤੂੰ ਦੇਖ ਸਕਦਾ ਹੈ ਇਸ ਤਰੀਕੇ ਨਾਲ ਉਹਨੂੰ ਦੇਖਣ ਨੂੰ ਅੰਦਰ ਚੀਨਣਾ ਕਿਹਾ ਹੈ। ਉਹ ਆਤਮਾ ਪ੍ਰਗਟ ਹੋ ਜਾਏਗੀ, ਲੇਕਿਨ ਸਾਡੀ ਆਤਮਾ ਪ੍ਰਗਟ ਨਹੀਂ ਹੈ। ਅਸੀਂ ਨਾਮ ਨਾ ਜਪੇ ਤਾਂ ਆਤਮ ਘਾਤੀ, ਅਸੀਂ ਆਪ ਆਤਮਾ ਨੂੰ ਮਾਰੀ ਹੈ। ਇਸ ਕਰਕੇ ਜੇ ਇਸ ਤਰੀਕੇ 'ਚ ਆ ਜਾਏਗਾ, ਇੱਦਾਂ ਨਾਮ ਜਪੇਗਾ, ਤਾਂ ਉਹ ਆਤਮਾ ਔਰ ਸਾਰਾ ਗਿਆਨ ਧਿਆਨ ਅਸਲ ਧਨ ਸੱਚਾ ਉਹ ਕਦੋਂ ਮਿਲੇਗਾ? ਜਦੋਂ ਤੇਰੀ ਉਹ ਜਿਹੜਾ ਸ਼ਬਦ ਜਪ ਰਿਹਾ ਉਹਦੇ ਵਿੱਚ ਲਿਵ ਲੱਗ ਜਾਏਗੀ।
ਚੀਨੇ ਗਿਆਨ ਧਿਆਨ ਧਨ ਸੱਚ, ਚੀਨੇ ਗਿਆਨ ਧਿਆਨ ਧਨ ਸੱਚ, ਏਕ ਸ਼ਬਦ ਲਾਵੇ।
ਇੱਥੇ ਜਪਣ ਵਾਲਾ ਸ਼ਬਦ ਅਲਹਿਦਾ ਕਰ ਦਿੱਤਾ। ਅੱਜ ਸੇਧਾ ਸਾਰੀ ਸਿੱਖੀ ਚ ਟੀਕੇ ਵਾਲਿਆਂ ਨਾਲ ਸਾਰਿਆਂ ਨਾਲ ਭੁਲੇਖਾ ਪਾਇਆ ਜੀ, ਸ਼ਬਦ ਆ ਸਾਰੇ ਗੁਰਬਾਣੀ ਦੇ ਸ਼ਬਦ ਹੈ ਉਹ ਭਾਈ, ਇਹ ਏਕ ਸ਼ਬਦ ਵਾਲ ਇਸ਼ਾਰਾ ਹੈ। ਇੱਕ ਸ਼ਬਦ ਗੁਰੂ ਨਾਨਕ ਕਹਿੰਦਾ ਜਪ ਜਪ ਕੇ ਮੇਰੇ ਪ੍ਰਾਣਾਂ ਚ ਵਸ ਗਿਆ ਹੈ ਔਰ ਮੈਂ ਮੁੜ ਕੇ ਨਹੀਂ ਆਉਣਾ। ਏਕ ਸ਼ਬਦ ਮੇਰੇ ਪ੍ਰਾਣੇ ਵਸਤ ਹੈ, ਬਹੁੜ ਜਨਮ ਨਾ ਆਵਾਂ, ਮਨ ਮੰਦਰ ਤਨ ਵੇਸ ਕਲੰਦਰ। ਇਸ ਕਰਕੇ ਜਿਹੜਾ ਸ਼ਬਦ ਜਪਣ ਵਾਲਾ ਗੁਰੂ ਨਾਨਕ ਉਹਨੂੰ ਏਕ ਸ਼ਬਦ ਕਹਿ ਰਿਹਾ ਹੈ, ਔਰ ਉਹ ਏਕ ਸ਼ਬਦ ਜਿਹੜਾ ਜਪਣ ਵਾਲਾ ਹੈ ਉਹ ਪਰਮੇਸ਼ਰ ਦਾ ਨਾਮ ਹੈ, ਗੁਰਮੰਤਰ ਹੈ, ਦੀਖਿਆ ਹੈ, ਬਚਨ ਹੈ, ਉਹਨੂੰ ਕਈ ਲਫ਼ਜ਼ਾਂ 'ਚ ਕਿਹਾ। ਇਸ ਕਰਕੇ ਉਹ ਜਿਹੜਾ ਸ਼ਬਦ ਜਪਣ ਵਾਲਾ ਹੈ ਉਹਦੇ 'ਚ ਫਿਰ ਲਿਵ ਲੱਗ ਜਾਂਦੀ ਹੈ। ਅੱਗੇ ਲਿਵ ਦੇ ਕਰੈਕਟਰਿਸਟਿਕ ਦੱਸੀ ਹੈ ਵੀ ਜਿਹੜੀ ਲਿਵ ਹੈ ਉਹ ਕਿਸ ਤਰ੍ਹਾਂ ਲੱਗਦੀ ਹੈ। ਆਓ, ਐਡਾ ਗੂੜਾ ਵਿਸ਼ਾ ਹੈ ਜਿਹੜਾ ਕਿ ਸਾਡੀ ਸਿੱਖੀ 'ਚ ਗੁਰੂ ਬਾਬੇ ਨਾਨਕ ਨਾਲ ਇੰਨਾ ਖੋਲਿਆ ਹੈ, ਲੇਕਿਨ ਅਸੀਂ ਉਹਦੇ ਤੋਂ ਵਾਂਝੇ ਹਾਂ। ਆਓ ਪਦਾਰਥ ਲਈਏ।
ਚੀਨੇ ਗਿਆਨ ਧਿਆਨ ਧਨ ਸੱਚ, ਚੀਨੇ ਗਿਆਨ ਧਿਆਨ ਧਨ ਸੱਚ, ਏਕ ਸ਼ਬਦ ਲਿਵ ਲਾਵੇ।
ਉਹ ਏਕ ਸ਼ਬਦ ਕੀ ਹੈ?
ਇੱਕੇ ਆਖਿਆ ਸ਼ਬਦ ਪਾਖੈ, ਅਰਧ ਉਰਧ ਦਿਨ ਰਾਤੇ। ਹਰ ਜਪ 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 ਮਾਲੀ,
ਹਰ ਜਪ ਜਪ ਜਪ
ਜਪ ਮਾਲੀ,
ਸ਼ਬਦ ਠੇਕਾ ਲੈ ਰਿਹਾ। ਕੀ ਆਏਗਾ?
ਗੁਰਮੁਖ ਆਵੇ ਸਾਗਰ ਮਾਨਾ,
ਤੈਨੂੰ ਸਵਾਦ ਆਜੂ, ਪਰ ਤੈਨੂੰ ਇੱਕ ਰਾਸਤਾ ਅਟੇਨ ਕਰਨਾ ਪੈਣਾ। ਬਹੁਤ ਸਾਰਾ ਲਫ਼ਜ਼ ਅਸੀਂ ਪਿਛਲੀਆਂ ਬੈਠਕਾਂ 'ਚ ਖੋਲ ਚੁੱਕੇ ਹਾਂ। ਗੁਰੂ ਬਾਬੇ ਨਾਨਕ ਦਾ ਇਹ ਗੁਰਮੁਖ ਲਫ਼ਜ਼ ਇਹ ਨਾਉਨ ਨਹੀਂ ਹੈ, ਇਹ ਐਡਜੈਕਟਿਵ ਹੈ। ਗੁਰਮੁਖੇ ਹੋਏਗਾ, ਗੁਰਮੁਖੇ ਖੱਖੇ ਨੂੰ ਸਿਆਰੀ ਹੋਏਗੀ। ਬਹੁਤ ਘੱਟ ਥਾਂ ਗੁਰਮੁਖ ਲਫ਼ਜ਼ ਹੈ, ਬਾਕੀ ਸਾਰਾ ਗੁਰਮੁਖੇ ਹੈ। ਔਰ ਇਹ ਟਿਪੀਕਲ ਲਫ਼ਜ਼ ਹੈ ਗੁਰੂ ਨਾਨਕ ਦਾ, ਜਿਹੜਾ ਉਹਨਾਂ ਨਾਲ ਸਿੱਧ ਗੋਸ਼ਟ ਸਿੱਧਾਂ ਦੇ ਮੂੰਹ ਪੁੱਠੇ ਕਰ ਦਿੱਤੇ ਇਸ ਲਫ਼ਜ਼ ਨਾਲ ਵੀ ਗੁਰਮੁਖੇ ਹੋ ਕੇ ਭਗਤੀ ਕਰੋ। ਗੁਰਮੁਖੇ ਸਿਸਟਮ ਹੈ ਇੱਕ ਰੱਬ ਨੂੰ ਪੂਜਣਾ, ਔਰ ਕਿਸ ਤਰ੍ਹਾਂ ਇਹ ਗੁਰਮੁਖ ਸਿਸਟਮ ਆ ਅਸੀਂ ਪਿਛਲੀਆਂ ਬੈਠਕਾਂ 'ਚ ਚੰਗੀ ਤਰ੍ਹਾਂ ਖੋਲ ਚੁੱਕੇ ਹਾਂ। ਇੱਥੇ ਅਸੀਂ ਗਾਂਹ ਤੁਰਦੇ ਹਾਂ ਬਾਕੀ ਸ਼ਬਦ ਲਈ ਵੀ ਜਿਨ ਚਿਕਰ ਤੂੰ ਗੁਰਮੁਖੇ ਹੋ ਕੇ ਨਹੀਂ ਜਪਦਾ ਤੈਨੂੰ ਸਵਾਦ ਨਹੀਂ ਅੰਦਰ ਆਏਗਾ। ਗੁਰਮੁਖੇ ਆਵੇ ਸਾਧ ਮਨਾ, ਗੁਰਮੁਖੇ ਆਵੇ ਸਾਧ ਮਨਾ, ਜਲ ਜਾ ਪਦਾਰਥ ਆ ਗਿਆ, ਧਿਆਨ ਲੱਗਣਾ ਸ਼ੁਰੂ ਹੋ ਗਿਆ, ਅੰਦਰ ਬਾਹਰ ਨਹੀਂ ਮਨ ਜਾਂਦਾ। ਹੁਣ ਆ ਧਨ ਕਿਹੜਾ ਮਿਲ ਜਾਂਦਾ ਹੈ? ਜਿੰਨੇ ਵੀ ਭਗਤ ਹੋਏ ਇਸ ਮਾਲਾ ਦੇ, ਜਿੰਨੇ ਬਾਣੀ ਦੇ ਸਾਰੇ, ਉਹਨਾਂ ਦੀ ਫਾਈਨੈਂਸ਼ੀਅਲ ਪੋਜੀਸ਼ਨ ਅੱਤ ਵੀਕ ਸੀ, ਇੰਨੀ ਗਰੀਬ ਸੀ ਉਹ। ਕਬੀਰ, ਰਮਦਾਸ, ਜਿੰਨੇ ਨਾਮਦੇਵ, ਉਹਨਾਂ ਦੀ ਉਹਨਾਂ ਨੇ ਆਪਣੀ ਫਾਈਨੈਂਸ਼ੀਅਲ ਪੋਜੀਸ਼ਨ ਉੱਚੇ ਨਹੀਂ ਬਣੇ, ਉਹ ਉਹਨਾਂ ਨੂੰ ਸੁੱਖ ਸੀ, ਉਹਨਾਂ ਨੂੰ ਅੰਦਰਲਾ ਸੁੱਖ ਸੀ। ਇਸ ਕਰਕੇ ਉਹਨਾਂ ਕੋਲ ਕਿਹੜਾ ਧਨ ਸੀ? ਆਹੋ ਹੀ ਹੈ ਕਾਚਾ ਧਨ ਸੰਚੇ ਮੂਰਖ ਗਵਾਰ। ਅਸੀਂ ਜੋ ਵੀ ਦੁਨੀਆਂ 'ਚ ਧਨ ਸੰਚ ਰਹੇ ਹਾਂ, ਖਾਸ ਕਰਕੇ ਅਮੈਰੀਕਾ ਵਰਗਾ ਸਭ ਤੋਂ ਵੱਡਾ ਬਿਜ਼ਨਸ ਕੰਟਰੀ ਜਾਂ ਸਾਰਾ, ਉਹ ਧਨ ਕੀ ਹੈ? ਉਹ ਕਾਚਾ ਧਨ ਹੈ ਬਾਣੀ 'ਚ। ਗੁਰਸਿੱਖਾਂ ਨਾਲ ਅਭਿਆਸੀਆਂ ਨਾਲ ਸੱਚਾ ਧਨ ਫੜਨਾ ਜੋ ਬਾਣੀ, ਕਾਚਾ ਧਨ ਸੰਚੇ ਮੂਰਖ ਗਵਾਰ, ਸਾਚਾ ਧਨ ਗੁਰਮਤੀ ਪਾਈਏ। ਆ ਜਿਹੜੀ ਸਾਰੀ ਬਾਣੀ ਹੀ ਗੁਰੂ ਦੀ ਮੱਤ ਹੈ, ਇਹ ਸਤਿਗੁਰੂ ਦੀ ਮੱਤ ਹੈ, ਬਾਣੀ ਖਸਮ ਦੀ ਹੈ। ਉਹਦੀ ਮੱਤ ਕੀ ਹੈ? ਵੀ ਸੱਚਾ ਧਨ ਤੂੰ ਫੜੀ। ਇਸ ਕਰਕੇ ਇੱਥੇ ਧਨ ਦਾ ਲਫ਼ਜ਼ ਆ ਕੇ ਤੇ ਨੰਨੇ ਨੂੰ ਔਂਕੜ ਦੇ ਦਿੱਤਾ, ਧਨ ਨੂੰ ਹਾਈਲਾਈਟ ਕਰ ਦਿੱਤਾ ਵੀ ਇਹ ਧਨ ਖਾਸ ਹੈ, ਬਾਹਰਲੇ ਰੁਪਏ ਪੈਸੇ ਵੱਲ ਨਾ ਜਾਈ। ਭਗਤਾਂ ਦਾ ਧਨ ਕੀ ਹੁੰਦਾ? माई माई मैं तन पायो हरे नाम माई मैं तन पायो हरे नाम। महले नौवां गुरु तेग बहादुर साहब दे शब्द डाइजेस्टेड ज्ञान है। पहले महल्या दिया सारिया पोथियां उन्हां कोल सी, उन्हां नाल थोड़े जे गीत लिखे पर उन्ने ही डूंगे। उन्हां जो डेफिनेशन असीं कढ रहे हां भी धन केड़ा भगत पाउंदे है माई धन कदों बनता है जदों आ एक शब्द लिवलावे आ तुक गुरु नानक दी आ जांदी है अंदर ज्ञान ध्यान सारा कुछ आ जांदा है। तो ध्यान धन कदों बनता है मन मेरो करे बैठो विश्राम करे बैठो विश्राम मैं तन पायो हरे नाम जीने ज्ञान ध्यान तन सा चार लफ्ज है असी पाठ करके हर एक चीज करके नगा जाने बाबे दे शब्द पता नहीं किन्नी बारी खंड पाठ चे शब्द पढ़ी जा रहे ने। बाबा मान नानक कहिंदा पढ़िया नाही भेद बुझिया पावना। इस करके इनू बुझना पैना और असी बुझना भी शब्दां दे नाल शब्दां नू बुझना अपनी मत नहीं लाउणी। लफ्ज आ रहा है निरालंब निरहार नह केवल ते निरभौ इन्हे लफ्ज आए है। एक ही है जदों आ एक शब्द लई बुलावा है जिस वेले मन खड़ा अंदर हो जाता है ओ ऐदा उहदा जीवन हो जाता उस अभ्यासी का जिदा मुरगाबी पानी च चुभी मारदी है पर खंभ नहीं भिजण दिंदी पानी ते तरदी है और फिर सुके खंभा नाल उड़ जाती है पानी नूं उहनूं लेप नहीं कर सकता। और कमल का फुल है छप्पड़ चुगे आ जिन्ना पानी छप्पड़ च होर आ जाए वह फुल तां हो जाता वह लिबड़ता नहीं है। इहो सीधा ना सवाल पुछया गुरु नानक तू दुनिया च रहिंदा होया किदां बचदा है तो सिद्ध गोष्ठ महाराज उन्होंने कहिंदे ज्यों जल में कमल निरालम मुरगाई नसाणे सुरते शब्दे भवसागर तरीए नानक नाम बखाणे। मैं नाम नूं बखाउंदा रहना है और मेरी सुरत शब्द च रहिंदी है मैं लिबड़ता नहीं है दुनिया च पर रहना दुनिया दे विच ही है। ज्यों जल में कमल निरालम आ लफ्ज आ रहा निरालंब ज्यों जल में कमल निरालम मुरगाई नसाणे सुरते शब्दे भवसागर तरीए नानक नाम बखाने पर मैं नाम नू बोलदा रहना है। इस करके जड़ा निरालंब है वह है बिल्कुल किसी चीज दे विच लिबड़ना नहीं है। अगे है निरहार जदों मन खड़ो जांदा वह अवस्था आ जाती उन्हूं किसी हार करन दी जरूरत नहीं है उन्होंने ना भुख लगती है ना कुछ ओनू नाम का ही हार हुंदा अंदर निराहार नहीं केवल एक लफ्ज है जिहड़ा बाबे नानक ने आसा दी वार च खोलिया। ज्यो ज्यो असी ज्ञान नू समझ के पढ़ांगे तानू नाम जपन दे खुलारे मिलणगे पिया अवस्था साडा गोल आ है। बाबा नानक इस नेह केवल शब्द नू खोलदा है नेह केवल की है बाणी च बाबा नानक आप ही आसा दी वार च कहिंदा तू घर बार छड के जां गांव अपना पिंड छड के तू बाहर डेरा बनाना चाहना जिदा डेरे बाद सारू सब कुछ छड के बाहर डेरे एकांत चले जाते इतने एकांत। हालांकि गुरु अर्जन पातशाह एडी वड्डी बिजनेस करते हुए साढ़े सारे गुरु रामदास साढ़े गुरु सारे वो बिचे रहे हैं उन्होंने कोई बाहर डेरा नहीं बनाया क्योंकि डेरे बाबत गुरु अर्जन पातशाह लिखता डड्डा डेरा ए नहीं जाए डेरा तू जान ਤਿਸ ਡੇਰੇ ਕਾ ਸੰਜਮੋ ਗੁਰ ਕੇ ਸਭ ਦੇ ਪਿਛਾਣ ਡੇਰਾ ਨੇਚਲ ਸੱਚ ਸਾਧ ਸੰਗੇ ਪਾਇਆ। ਡੇਰਾ ਸਕੀ ਹੈ ਉਹ ਅੰਦਰ ਹੈ, ਡੇਰਾ ਨੇਚਲ ਸੱਚ ਅੰਦਰ ਹੀ ਸਾਧ ਸੰਗਤ ਦੇ ਕੋਲ ਜਾ ਕੇ ਉਹ ਪੈਂਦਾ ਹੈ। ਇਸ ਕਰਕੇ ਗੁਰੂ ਅਰਜਨ ਪਾਤਸ਼ਾਹ ਇਹਨਾਂ ਨੇ ਕਿਸੇ ਗੁਰੂ ਨਾਲ ਡੇਰੇ ਨਹੀਂ ਬਣਾਏ। ਤਾਂ ਡੇਰਾ ਜਿਹੜਾ ਹੈ ਉਹ ਹੈ ਵੀ ਮਨ ਜਿੱਥੇ ਇਕਾਂਤ ਲੱਭਦੇ ਹਾਂ ਅਸੀਂ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਸੋ ਇਕਾਂਤੀ ਜਿਸ ਰਿਧਾ ਥਾਂ। ਜੇ ਤੂੰ ਇਕਾਂਤ ਵੀ ਚੱਲ ਜਾਏਗਾ ਉੱਥੇ ਤੇਰਾ ਰਿਧਾ ਨਹੀਂ ਅੰਦਰ ਖੜੋਤਾ, ਤੈਨੂੰ ਸ਼ਾਂਤੀ ਨਹੀਂ ਆਉਣੀ। ਇਸ ਕਰਕੇ ਸੋ ਇਕਾਂਤੀ ਜਿਸ ਰਿਧਾ ਥਾਂ, ਜਿਹਨੇ ਰਿਧਾ ਘਰ ਬੈਠ ਕੇ ਹਰ ਕੰਮ ਕਰਦਿਆਂ ਆਪਣਾ ਖੜਾ ਕਰ ਲਿਆ ਮਨ, ਉਹ ਅਸਲ ਇਕਾਂਤ ਦੇ ਵਿੱਚ ਹਰ ਵੇਲੇ ਮਾਣ ਸਕਦਾ। ਇਸ ਕਰਕੇ ਜਿਹੜਾ ਨਹਿ ਕੇਵਲ ਲਫ਼ਜ਼ ਹੈ, ਆਓ ਬਾਬੇ ਨਾਨਕ ਦੀ ਆਸਾ ਦੀ ਵਾਰ ਚੋਂ ਬੜਾ ਸੁੰਦਰ ਉਪਦੇਸ਼ ਦਿੰਦੇ ਜਿਹੜਾ ਕਿ ਅੱਜ ਅਸੀਂ ਸਮਝਣਾ ਹੈ। ਉਹ ਹੈ ਰਹੇ ਬਿਬਾਣੀ ਮੜੀ ਨਸਾਣੀ ਬਿਬਾਣੀ ਕਹਿੰਦੇ ਬੀਆਬਾਨ, ਕਹਿੰਦੇ ਜਾ ਤਾਂ ਬੀਆਬਾਨ ਚੰਗੇ ਚੱਲ ਜਾ, ਕਹਿੰਦੇ ਤੂੰ ਰਹੇ ਬਿਬਾਣੀ ਮੜੀ ਮਸਾਣੀ ਤੈਨੂੰ ਮਿਲ ਜਾਏਗਾ। ਰਹਿ ਬਿਬਾਣੀ ਮੜੀ ਮਸਾਣੀ ਆਂਦਰ ਨਾ ਜਾਣੇ ਫਿਰ ਪਛਤਾ, ਉੱਥੇ ਜਾ ਕੇ ਫਿਰ ਮੁੜੇਗਾ ਜੀ ਵਾਪਸ, ਯਾਰ ਮੈਂ ਕਿੱਥੇ ਆਪ ਕੇ ਫਸ ਗਏ, ਇੱਥੇ ਤੇ ਮੈਨੂੰ ਕੋਈ ਮਿਲਿਆ ਤੇ ਹੈ ਹੀ ਨਹੀਂ। ਰਹਿ ਬਿਬਾਣੀ ਸਾਡੇ ਵਿਆਸੀਆਂ ਚ ਵੀ ਬੜਾ ਆਉਂਦਾ ਵੀ ਸਭ ਕੁਛ ਛੱਡ ਦੋ ਬਹੁਤ ਸੁਣ ਜਾ ਕੇ ਤੇ ਅਟੰਗ, ਕਿਉਂਕਿ ਸਾਧਾਂ ਨੇ ਲੀਹ ਤੋਰੀ ਹੈ, ਗੁਰੂਆਂ ਨੇ ਨਹੀਂ ਇਹ ਤੋਰੀ। ਇਸ ਕਰਕੇ ਮਹਾਰਾਜ ਟੋਕ ਲਾ ਰਹੇ ਨੇ ਰਹਿ ਬਿਬਾਣੀ, ਕਿਉਂਕਿ ਗੁਰੂ ਨਾਨਕ ਦੇ ਇਸ ਵੇਲੇ ਗੁਰੂ ਨਾਨਕ ਕਿਉਂ ਦੁਨੀਆਂ ਤੇ ਆਇਆ, ਸਾਰੀ ਗ੍ਰਿਸ਼ਤੀ ਇਹਨਾਂ ਜੋਗੀਆਂ ਦੇ ਪੰਜੇ ਚ ਫਸੇ ਪਏ ਸੀ, ਇੰਨਾ ਜੋਗ ਦਾ ਭਰਮਾਰ ਸੀ ਹਿੰਦੁਸਤਾਨ ਸਾਰੀ ਦੇ ਵਿੱਚ। ਗੁਰੂ ਨਾਨਕ ਆਇਆ ਔਰ ਉਹਨਾਂ ਨੇ ਫਿਰ ਜੋਗੀਆਂ ਨਾਲ ਸਿੱਧ ਗੋਸ਼ਟ ਕਰਕੇ ਉਹਨਾਂ ਨੂੰ ਕਿਹਾ ਤੁਸੀਂ ਕਿਉਂ ਗ੍ਰਿਸ਼ਤ ਛੱਡਦੇ ਹੋ, ਘਰ 'ਚ ਕਿਉਂ ਨਹੀਂ ਰਹਿੰਦੇ? ਉਹ ਕਹਿੰਦੇ ਜੀ ਅਸੀਂ ਦੇਖੋ ਜੀ ਕਿੰਨੇ ਸੋਹਣੇ ਥਾਂ ਰਹਿੰਦੇ ਹਾਂ ਬਾਹਰ, ਔਰ ਬਾਹਰ ਮੈਂ ਜੰਗਲਾਂ 'ਚ ਇੱਕ ਸੁਰ, ਅਸੀਂ ਤਾਂ ਜੋਗੀਆਂ ਦੇ ਪੱਲਿਆਂ ਤੋਂ ਦੁਨੀਆਂ ਛੁੱਟੀ ਔਰ ਪੰਜਾਬ 'ਚੋਂ ਸਾਧਾਂ ਦੇ ਪੱਲਿਆਂ 'ਚ ਪੈ ਗਈ। ਗ੍ਰਿਸ਼ਤੀ ਅਰਗਾ ਜੋ ਗੁਰੂਆਂ ਨੇ ਜੀਵਨ ਸਾਨੂੰ ਦੱਸਿਆ ਸੀ ਵੀ ਘਰ ਬੈਠ ਕੇ ਨੌਕਰੀਆਂ ਕਰਦੇ ਹੋਏ ਆਪਣੀ ਕਿਰਤ ਦੇ ਬੱਚੇ ਪਾਲਦੇ ਹੋਏ ਅਸੀਂ ਪੂਰੇ ਸਾਧੂ ਬਣਨਾ ਹੈ, ਲੇਕਿਨ ਇਸ ਵੇਲੇ ਜੋਗੀਆਂ ਤੋਂ ਹਟ ਕੇ ਉਹ ਹੁਣ ਸਾਂਭ ਲਿਆ ਸਾਧਾ ਸੰਤਾਂ ਨੇ, ਕਿਉਂਕਿ ਕਿਸੇ ਪੰਜਾਬ ਦੇ ਸਾਧ ਸੰਤ ਦਾ ਵਿਆਹ ਨਹੀਂ ਹੈ ਔਰ ਸੰਤ ਡਮੀ ਔਰ ਸੰਤ ਸਮਾਜ ਦੇ ਵਿੱਚ ਰੂਲ ਹੈ ਵੀ ਗ੍ਰਿਸ਼ਤ ਨਹੀਂ ਕਰ। ਦੇਖੋ ਸਾਡੀ ਬਾਣੀ ਕੁਛ ਕਹਿ ਰਹੀ ਹੈ, ਇਸ ਕਰਕੇ ਜਿਹੜਾ ਅਸੀਂ ਚੀਜ਼ ਪਾਉਣੀ ਹੈ ਉਹ ਬਾਬੇ ਨਾਨਕ ਦੇ ਸ਼ਬਦਾਂ ਤੋਂ ਜਿਹਨੇ ਚੀਜ਼ ਪਾਉਣੀ ਹੈ ਵੀ ਗੁਰੂ ਨਾਨਕ ਇਹ ਕਿਉਂ ਸਾਡੀ ਚੀਜ਼ ਆਸਾ ਦੀ ਵਾਰ 'ਚ ਵੀ ਰੋਜ਼ ਲਾਈ ਜਾਣੀ ਕੰਮ ਉਹ ਹੀ ਕਰੀ ਜਾਣੇ। ਮਹਾਰਾਜ ਕਹਿੰਦਾ ਬਾਣੀਆਂ ਬੀਆਂ ਜਾਣ ਆਪਣਾ ਘਾ, ਸਾਡੀ ਸਾਡਾ ਕੀ ਹੈ? ਪਰ ਇਹਦੇ ਵਿੱਚ ਵੀ ਤੈਨੂੰ ਸਤਿਗੁਰੂ ਨੂੰ ਪੇਟਣਾ ਪੈਣਾ, ਤੇਰੇ ਅੰਦਰ ਆ ਸਤਿਗੁਰੂ ਨੂੰ ਖੜਾ ਕਰਨਾ ਪੈ।
ਨਾਨਕ ਸਤੇ ਗੁਰ ਪੇਟੇ ਹੈ ਇਹ ਪੂਰੀ ਹੋਵੇ ਜੁਗਤ ਪਸੰਦਿਆ ਖੇਲੰਦਿਆ ਪਹਿਲੰਦਿਆ ਖਾਵੰਦਿਆ ਇਹ ਵਿੱਚੇ ਹੋਵੇ ਮੁਕਤ ਨਾਨਕ ਸਤੇ ਗੁਰ।
ਨਾਨਕ ਸਤਿਗੁਰ ਨਹੀਂ ਹੈ, ਨਾਨਕ ਛਾਪ ਹੈ, ਉਹਦਾ ਸਤਿਗੁਰ ਹੈ ਜਿਹੜਾ ਗੁਰੂ ਨਾਨਕ ਦਾ ਵੀ ਸਤਿਗੁਰ ਸੀ। ਗੁਰੂ ਨਾਨਕ ਬਿਨ ਸਤਿਗੁਰ ਕਿਹਨੇ ਨਾ ਪਾਇਓ, ਬਿਨ ਸਤਿਗੁਰ ਕਿਹਨੇ ਨਾ ਪਾਇਆ ਆਸਾ ਦੀ ਵਾਰ। ਬਾਬੇ ਨਾਨਕ ਨੇ ਉਹ ਸਤਿਗੁਰ ਆਪਣੇ ਅੰਦਰ ਖੜਾ ਕੀਤਾ ਸੀ, ਉਹ ਪਾਵਰ ਹੈ, ਵਜੂਦ ਹੈ, ਹਸਤੀ ਹੈ ਜਿਹੜੀ ਸਦਾ ਸਦਾ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੇਰਿਆ ਸਮਾਏ। ਉਹ ਸਤਿਗੁਰ ਤੋਂ ਬਗੈਰ ਗਤੀ ਨਹੀਂ, ਉਹ ਤੂੰ ਘਰ ਬੈਠ ਕੇ ਹੀ ਆਪਣੇ ਅੰਦਰ ਪ੍ਰਗਟ ਕਰ ਸਕਦਾ। ਤਾਂ ਲਿਖਿਆ ਨਾਨਕ ਸਤਿਗੁਰ ਪੇਟਿਆ ਅਸਾਂਦੇ ਹਾਂ ਖਲੰਦੇ ਹਾਂ ਪਲੰਦੇ ਹਾਂ, ਔਰ ਆਸਾ ਦੀ ਵਾਰ 'ਚ ਵੀ ਇਹੋ ਹੀ ਸਤਿਗੁਰ ਦੀ ਚੋਟ ਮਾਰਨਗੇ। ਹੁਣ
ਰਹਿ ਹੈ ਬਿਬਾਣੀ ਮੜੀ ਰਹਿ ਹੈ ਬਿਬਾਣੀ ਮੜੀ ਆਂਧ ਨਾ ਜਾਣੇ ਫਿਰ ਪਛਤਾ ਜਾਣੇ ਫੇਰ ਪਛਤਾਣੀ ਸਤ।
ਤੇ ਗੁਰ ਭੇਟੇ ਸੋ ਸੁਖ ਪਾਏ ਸਤਿਗੁਰ ਭੇਟੇ ਸੋ ਸੁਖ ਪਾਏ ਉਹ ਕਦੋਂ ਭੇਟਿਆ ਜਾਂਦਾ
ਹਰ ਕਾ
ਨਾਮ
ਮਨ
ਮਨ ਅੰਦਰ ਵੱਜ ਜਾਂਦਾ ਆਸਾ ਮਨਸਾ ਬੰਦਾ ਇਸ ਚੀਜ਼ ਤੋਂ ਪਰੇ ਹੋ ਕੇ ਬੰਦਾ ਖੇਡਦਾ ਫਿਰ ਉਹਨੂੰ ਕੋਈ ਅੰਦਰ ਆਸ ਨਹੀਂ ਉਪਜਦੀ ਕੋਈ ਨਹੀਂ ਉਹਨੂੰ ਸਤਾਉਂਦਾ ਮਨ ਨਹੀਂ ਡੋਲਦਾ ਉਹ ਕੀ ਹੈ
ਆਸ ਅੰਦੇਸੇ ਤੇ ਨਹਿ ਕੇਵਲ ਆਸ ਅੰਦੇਸੇ
ਅਸੀਂ ਨੇਹ ਕੇਵਲ ਸ਼ਬਦ ਤੇ ਆਉਣਾ ਗੁਰੂ ਨਾਨਕ ਦੇ ਉਹਦੀ ਬਾਣੀ ਦੇ ਨਾਲ ਹੀ
ਆਸ ਅੰਦੇਸੇ ਤੇ ਨਹਿ ਹਉਮੈ ਸਭ ਦੇ ਜਲਾਏ ਹਉਮੈ ਸਭ ਦੇ ਜਲਾਏ ਆਸ ਅੰਦੇਸੇ ਤੇ ਨਹਿ
ਹੁਣ ਇੱਥੇ ਇੱਕ ਹੋਰ ਲਫ਼ਜ਼ ਮਾਰ ਗਏ ਅੰਦੇਸਾ ਆਸ ਤੇ ਹੈ ਹੀ ਹੈ ਅੰਦੇਸਾ ਕੀ ਹੋਇਆ ਅੰਦੇਸਾ ਬੰਦੇ ਨੂੰ ਡਰ ਜਿਹਾ ਰਹਿੰਦਾ ਉਹ ਯਾਰ ਜੇ ਮੈਂ ਕਿਤੇ ਨਾਮ ਹੀ ਜਪਣ ਲੱਗ ਪਿਆ ਕਿਤੇ ਮੇਰੇ ਬੱਚੇ ਨਾ ਭੁੱਖੇ ਮਰ ਜਾਣ ਯਾਰ ਮੈਂ ਨਾਮ ਨੂੰ ਇੰਨਾ ਟਾਈਮ ਦੇ ਰਿਹਾ ਮੇਰੀ ਕਿਤੇ ਜੋਬ ਮੈਂ ਕੀ ਕਰਾਂ ਅੰਦੇਸਾ ਜਿਹਾ ਰਹਿੰਦਾ ਉਹ ਕਹਿੰਦਾ ਚੜਦੇ ਅੰਦੇਸੇ ਉਹਦੇ ਅੰਦਰ ਜਦੋਂ ਉਹ ਚੀਜ਼ ਮਿਲ ਜਾਂਦੀ ਹੈ ਉਹ ਅੰਦੇਸੇ ਡਰ ਤੋਂ ਵੀ ਇਸ ਚੀਜ਼ ਤੋਂ ਵੀ ਭਰਾ ਫਕਰ ਹੋ ਜਾਂਦਾ ਉਹਨੂੰ ਕੋਈ ਅੰਦੇਸਾ ਨਹੀਂ ਹੁੰਦਾ
ਆਸ ਅੰਦੇਸੇ
ਇਹ ਵੀ ਹਉਮੈ ਹੈ ਅੰਦਰ ਉਹ ਸਭ ਦੇ ਨਾਲ ਸਭ ਦੀ ਕਮਾਈ ਐਸੀ ਸਭ ਕੁਛ ਸਾੜ ਸਿੜਦੀ ਹੈ ਚੀਜ਼ਾਂ ਕਿਉਂ
ਆਸਾ ਮਨਸਾ ਬੰਦਨੀ ਪਾਈ ਆਸਾ ਮਨਸਾ ਬੰਦਨੀ ਪਾਈ
ਕਰਮ ਧਰਮ ਬਾਂਧੇ ਪਾਈ ਇਹਦੀ ਕਲਮ ਹੈ ਗੁਰੂ ਨਾਨਕ ਦੀ
ਆਸਾ ਮਨਸਾ ਬੰਦਨੀ
ਜੱਗ ਕਾਹਦੇ ਨਾਲ ਬਣਦਾ ਇਹ ਇਸੇ ਚੀਜ਼ਾਂ ਨਾਲ ਹੀ ਬਣਦਾ ਆਸਾ ਮਨਸਾ ਬੰਧਨੀ ਪਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜੱਗ ਜਾਇਆ ਪਾਈ ਉਹਦਾ ਫਲ ਵੱਢਣੀ ਫੇਰ ਆਉਂਦੀ ਦੁਨੀਆਂ ਫੇਰ ਕਰਦੀ ਪਰ ਨਾਮ ਨਹੀਂ ਜਪਦੀ ਛੁੱਟਦੇ ਨੀ ਇਸ ਕਰਕੇ ਪਾਪ ਪੁੰਨ ਜੱਗ ਜਾਇਆ ਪਾਈ ਬਿਨਸੇ ਨਾਮ ਵਸਾਰੀ ਕਿਹਨੂੰ ਉਪਦੇਸ਼ ਕਰ ਰਿਹਾ
ਸੋਹਣ ਪੰਡਤ
ਪੰਡਿਤ ਨੂੰ ਕਹਿ ਰਿਹਾ ਦੇਖ ਸੁਖ ਦੀ ਚੀਜ਼ ਤੈਨੂੰ ਦੇ ਰਿਹਾ ਹੈ
ਸੋਹਣੇ ਪੰਡਿਤ ਕਰਮਾ ਤਾਰੀ ਜੇਤ ਕਰਮ ਸੁਖ ਉਪਜੇ ਪਾਈ ਜੇਤ ਕਰਮ ਸੁਖ ਉਪਜੇ ਪਾਈ ਸੋ
ਆਤਮ
ਤਤ ਵਿਚਾਰੀ
ਮਾਰ ਗਏ ਮਹਾਰਾਜ ਨਿਰਭਉ ਨਡਰ ਨਹੀਂ ਹੈ ਭਉ ਹੈ ਭੌ ਚੜ ਜਾਣੇ ਮਾਇਆ ਦੇ ਜਿਹੜਾ ਭੌਣਾ ਹੈ ਮਨ ਦਾ ਭੌਣਾ ਉਹ ਜਦੋਂ ਨਿਰਭਉ ਹੋ ਜਾਂਦਾ ਹੈ ਉਦੋਂ ਤਾੜੀ ਲੱਗ ਜਾਂਦੀ ਹੈ ਇਸ ਕਰਕੇ ਲਫ਼ਜ਼ ਆਇਆ ਹੈ ਸੱਤੇ ਨਾਮ ਕਰਤਾ ਪੁਰਖ ਨਿਰਭਉ ਹੈ ਉੱਥੇ ਮਨ ਨਿਰਭਉ ਹੋ ਜਾਂਦਾ ਨਿਰਵੈਰ ਹੋ ਜਾਂਦਾ ਸਭ ਕੁਛ ਇਹ ਲਫ਼ਜ਼ ਜਿਹੜੇ ਹੈ ਭਉ ਜਿਹੜਾ ਹੈ ਉਹ ਡਰ ਨਹੀਂ ਹੈ ਇਹ ਨਹੀਂ ਵੀ ਉਹ ਰੱਬ ਤੋਂ ਨਿਡਰ ਹੋ ਜਾਂਦਾ ਨਿਰਭਉ ਬਹਿਨੇ ਨਿਰਭਉ ਉਹਦਾ ਮਨ ਭੌਣੋ ਬੰਦ ਹੋ ਜਾਂਦਾ
ਨਿਰਭਉ ਤਾੜੀ ਲਾ
ਆ ਨਿਰਭਉ ਤਾੜੀ ਉਹ ਹੈ ਜਿੱਦਾਂ ਤਾੜ ਦਾ ਦਰਖਤ ਜਿਹਦੀ ਕਿ ਤਾੜੀ ਸ਼ਰਾਬ ਕੱਢੀ ਦੀ ਹੈ ਉਹ ਬੜਾ ਸਿੱਧਾ ਖੜਾ ਹੁੰਦਾ ਕਹਿੰਦਾ ਐਸੀ ਤਾੜੀ ਲੱਗਦੀ ਹੈ ਨਾ ਹਿਲਦਾ ਲਿਵਦੀ ਅਵਸਥਾ ਇਹ ਤਾੜੀ ਦੀ ਅਵਸਥਾ ਵੀ ਮਹਾਰਾਜ ਦੱਸ ਰਹੇ ਨੇ ਨਿਰਭਉ ਤਾੜੀ ਲਾ ਮਨ ਦੀ ਤਾੜੀ ਅੰਦਰਲੀ ਐਸੀ ਸਟੇਜ ਹੈ ਲਿਵਦੀ ਇਹ ਨਹੀਂ ਅਟੇਨ ਕਰ ਸਕਦੀ ਜਿਨ ਚੱਕਰ ਆਹ ਪਹਿਲੇ ਕਰੈਕਟਰ ਦੇ ਨਹੀਂ ਆ ਜਾਂਦੇ ਨਿਰਲੰਬ ਨਿਰਹਾਰ ਨਹਿਜੇ ਨਿਰਲੰਬ ਨਿਰਹਾਰ ਨਹਿਕੇ ਨਿਰਭਉ ਤਾੜੀ ਲਾ ਇਹਦੇ ਅੰਦਰ ਹੀ ਫਿਰ ਸੱਤੇ ਅੰਦਰ ਹੀ ਸਮੁੰਦਰ ਤਲਾਅ ਸਾਰਾ ਕੁਝ ਜਿਹ ਚ ਉਹਨੇ ਨਹਾਉਣਾ ਹੈ ਜਿਹੜੇ ਅੰਦਰ ਬਾਬਾ ਨਾਨਕ ਤੁਕ ਦਿੰਦਾ ਹੈ ਵੀ ਜਿਹਨਾਂ ਨਾਲ ਅੰਦਰ ਵੜ ਕੇ ਇਹ ਚੀਜ਼ ਦੇਖਣੀ ਹੈ ਉਹਨਾਂ ਦਾ ਧੁਰਾਂ ਦਾ ਮੇਲਾ ਹੁੰਦਾ ਸਰਵਰ ਹੰਸ ਧੁਰੇ ਹੀ ਮੇਲਾ ਜਿਹੜੇ ਬਿਆਸੀ ਜਨ ਹੈ ਜਿਹਨਾਂ ਨੂੰ ਅੰਦਰ ਇਹ ਚੀਜ਼ਾਂ ਮਿਲਣੀਆਂ ਉਹਨਾਂ ਦਾ ਧੁਰ ਤੋਂ ਹੀ ਕੋਈ ਐਸੇ ਲੇਖ ਲਿਖੇ ਹੁੰਦੇ ਪਿਛਲੀ ਕਮਾਈ ਹੁੰਦੀ ਹੈ ਸਰਵਰ ਅਤੇ ਹੰਸ ਅੰਦਰਲਾ ਤਲਾਅ ਔਰ ਮਾਨ ਸਰੋਵਰ ਦੀ ਝੀਲ ਨੂੰ ਸਰਵਰ ਕਿਹਾ ਜਿੱਥੇ ਹੰਸ ਰਹਿੰਦੇ ਹੈ ਇਸ ਕਰਕੇ ਇਸ ਅੰਦਰ ਹੀ ਉਹ ਝੀਲ ਹੈ ਅੰਦਰ ਹੀ ਲੇਕ ਹੈ ਅੰਦਰ ਹੀ ਉਹ ਚੀਜ਼ ਹੈ ਜਿਹੜੀ ਮਾਨਣੀ ਹੈ ਅਸੀਂ ਤੋ ਸਰਵਰ ਹੰਸ ਉੱਥੇ ਹੰਸ ਰਹਿੰਦੇ ਹੈ ਇੱਕ ਹੰਸ ਵਰਗਾ ਹੀ ਜਾਨਵਰ ਹੁੰਦਾ ਉਹ ਹੁੰਦਾ ਹੈ ਬਗਲਾ ਉਹ ਵੀ ਚਿੱਟੇ ਰੰਗ ਦਾ ਹੁੰਦਾ ਪਰ ਉਹ ਡੱਡੀਆਂ ਖਾਂਦਾ ਪਾਣੀ 'ਚੋਂ ਇਹ ਮੋਤੀ ਚੁਗਦੇ ਹੈ ਪਾਣੀ 'ਚ ਆਪਾਂ ਸ਼ਬਦਾਂ 'ਚ ਆ ਰਿਹਾ ਸਰਵਰ ਹੰਸ ਧੁਰੇ ਹੀ ਮੇਲਾ ਖਸਮੇ ਇਹ ਵੇ ਭਾਣਾ ਖਸ ਸਰਵਰੇ ਅੰਦਰੇ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ ਬਗਲਾ ਕਾਗ ਨਾ ਰਹੀ ਸਰਵਰ ਜੇ ਹੋਵੇ ਅੱਤ ਸਿਆਣਾ ਉਹਨਾਂ ਦਾ ਰਿਜਕ ਸੋ ਉੱਥੇ ਨਾ ਹੀ ਉਹਨਾਂ ਹੋਰ ਹੋ ਖਾਣਾ ਇਸ ਕਰਕੇ ਜਿਹੜਾ ਬਿਆਸੀ ਜਾਨਾ ਹੈ ਉਹ ਅੰਦਰ ਮੋਤੀ ਚੁਗਦਾ ਹੈ ਔਰ ਉਹ ਤੁਕ ਅੱਗੇ ਆ ਰਹੀ ਹੈ ਸਾਇਰ ਸਪਤ ਭਰੇ ਜਲ ਨਿਰਮਲੇ
ਸਾਇਰ ਸਪਤ ਭਰੇ ਜਲ ਨਿਰਮਲੇ
ਇਸ ਦੇ ਵਿੱਚ ਜਿਹੜਾ ਦਰਿਆ ਹੁੰਦਾ ਹੈ ਜਿੱਧਰ ਨੂੰ ਵਹਿੰਦਾ ਹੈ ਉੱਧਰ ਨੂੰ ਤੁਸੀਂ ਕਿਸ਼ਤੀ 'ਚ ਬੈਠ ਕੇ ਚੱਪੂ ਮਾਰਨ ਦੀ ਵੀ ਨਹੀਂ ਲੋੜ ਉਹ ਆਪੇ ਕਿਸ਼ਤੀ ਠਾਣ ਹੋ ਜਾਂਦੀ ਪਰ ਕਿਸ਼ਤੀ ਨੂੰ ਅਪ ਸਟ੍ਰੀਮ ਚਲਾਉਣਾ ਸਭ ਤੋਂ ਮੁਸ਼ਕਲ ਹੈ ਇਹ ਹੈ ਸਾਡਾ ਮਨ ਜਿਹੜਾ ਸਦਾ ਹੀ ਮਾਇਆ ਦੇ ਵਹਿ 'ਚ ਜੋ ਮਨ ਕਹਿੰਦਾ ਅਸੀਂ ਉੱਧਰ ਵਹੀ ਚੱਲਦੇ ਹਾਂ ਪਰ ਇਸ ਮਨ ਦੇ ਆਖੇ ਨਾਲ ਲੱਗਣਾ ਇਹ ਹੈ ਉਲਟੀ ਨਾਵ ਚਲਾਉਣੀ ਉਲਟੀ ਨਾਵ ਸਟ੍ਰੀਮ ਮਨ ਕੁਛ ਕਹਿੰਦਾ ਹੈ ਪਰ ਭਗਤ ਬਿਆਸੀ ਕਹਿੰਦਾ ਮੈਂ ਤੇਰਾ ਅੱਖਾਂ ਨਹੀਂ ਮੰਨਣਾ ਮੈਂ ਔਖਾ ਜ਼ਰੂਰ ਲੋੜਨਾ ਉਲਟੀ ਨਾਵ ਅਪ ਸਟ੍ਰੀਮ ਨਾਵ ਨੂੰ ਚਾੜਨਾ ਉਹ ਹੈ ਮਨ ਦੇ ਆਖੇ ਨਾ ਲੱਗਣਾ ਤੇ ਭਜਨ ਕਰੀ ਜਾਣਾ
ਉਲਟੀ ਨਾਵ ਤਰਾ
ਆਇਆ ਹੁਣ ਮਨ ਬਾਰ ਬਾਰ ਬਾਹਰ ਜਾਣਾ ਹੈ ਇਹ ਹੈ ਹੁਣ ਜਿਹੜੀ ਸਟ੍ਰੀਮ ਡਾਊਨ ਸਟ੍ਰੀਮ ਜਾਂਦਾ ਹੈ ਇਹ ਬਾਹਰ ਸਾਨੂੰ ਮਿਹਨਤ ਕਰਨੀ ਪੈਂਦੀ ਉਸ ਵੇਲੇ ਮਨ ਦੇ ਵਿਚਾਰ ਰੋਕ ਰੋਕ ਕੇ ਇਹਨੂੰ ਅੰਦਰ ਰੱਖਣਾ ਪੈਂਦਾ ਹੈ
ਬਾਹਰ ਔਰ
ਕਦੀ ਨਾ ਕਦੀ ਸਹਿਜ ਦੀ ਅਵਸਥਾ 'ਚ ਪਹੁੰਚ ਜਾਂਦੀ ਜਿਹੜੀ ਚੌਥੇ ਪਦ 'ਚ ਹੈ
ਗੁਰਮੁਖੇ ਸਹਿਜੇ ਸਮਾਵੈ
ਉਹੀ ਗ੍ਰਿਸ਼ਤੀ ਹੈ ਸੋ ਉਹੀ ਸਾਧੂ ਹੈ ਸੋ
ਗਿਰਹੀ ਸੋ ਦਾਸ
ਜਿਨ ਗੁਰਮੁਖੇ
ਆਪ ਪਛਾਣਿਆ ਨਾਨਕ ਕਹੈ ਅਵਰ ਨਹੀਂ
ਆ ਦਰਸ਼ਨ ਕਰਿਓ ਨਾਨਕ ਦੇ ਕੱਕੇ ਨੂੰ ਔਂਕੜ ਹੈ ਇੱਥੇ ਛਾਪ ਨਹੀਂ ਰਹੀ ਨਾਨਕ ਆਪ ਬਣਦਾ ਹੈ ਕਹਿੰਦਾ ਮੈਨੂੰ ਹੋਰ ਕੋਈ ਚੀਜ਼ ਨਹੀਂ ਦੂਜੀ ਸੋਚਦੀ ਮੈਨੂੰ ਕੀ ਆ ਮੈਨੂੰ ਸ਼ਬਦ ਹੀ ਸ਼ਬਦ ਹੈ ਹੁਣ
ਨਾਨਕ ਕਹੈ ਅਵਰ ਨਹੀਂ
ਗੁਰੂ ਨਾਨਕ ਦਾ ਮਨ ਮੰਨ ਗਿਆ ਸ਼ਬਦ ਦੇ ਉੱਤੇ ਜਪਣ ਵਾਲੇ ਦੇ ਉੱਤੇ
ਸਾਚ ਸ਼ਬਦ ਮਨ ਮੰਨਿਆ
ਆਓ ਸ਼ਬਦ ਦਾ ਤੋੜਾ ਦਈਏ ਅਖੀਰਲਾ
ਸੋ ਗਿਰੀ ਸੋ ਦਾਸ
ਕਹੈ
ਅਵਰ ਨਹੀਂ ਦੂਜਾ
ਏ
जाप जापो जाप माली, हर जप जाप जापो जाप माली। गुरमुख आवे साध मना, गुरमुख आवे साध मना।
ए जल जाओ ਜਿੱਦਾਂ ਜਪਿਆ ਆਪਣਾ ਲਿਖ ਰਹੇ ਨੇ ਸਲੋਕ ਦੇ ਰਹੇ ਸਿੱਖਾਂ ਨੂੰ ਵੀ ਮੈਂ ਏਦਾਂ ਜਪਿਆ ਇੱਕ ਆਖੇ ਸ਼ਬਦ ਨਾਨਕ ਸਲੋਕ ਇਸੂ ਕਰਦਾ ਵੀ ਜਿਹੜਾ ਮੈਂ ਆਖਣਾ ਤੇ ਔਖਾ ਹੀ ਆ, ਸੁਣਨਾ ਹੋਰ ਵੀ ਔਖਾ। ਮੈਂ ਜੋ ਜਪਦਾ ਆਖਦਾ ਉਹਨੂੰ ਮੈਂ ਸੁਣਦਾ ਵੀ ਹੈ ਔਰ ਮੈਂ ਜਪੀ ਜਾਣਾ। ਜੇ ਨਹੀਂ ਵੀ ਸੁਣਦਾ ਤਾਂ ਵੀ ਮੈਂ ਜਪੀ ਜਾਣਾ। ਇੱਕ ਆਖੇ ਆਖਣ ਔਖਾ, ਆਖਣ ਔਖਾ ਸੁਣਨਾ ਔਖਾ, ਆਖਣ ਜਾਪਿਆ ਇੱਕ ਆਖੇ ਸ਼ਬਦ ਪਾਠ ਅਰਧ ਉਰਧ ਦਿਨ ਰਾਤ, ਅਰਧ ਉਰਧ ਦਿਨ ਰਾਤ। ਇੱਕ ਆਖੇ ਸ਼ਬਦ ਪਾਠ ਅਰਧ ਉਰਧ ਦਿਨ ਰਾਤ, ਇੱਕ ਆਖੇ ਸ਼ਬਦ ਪਾਠ ਅਰਧ ਉਰਧ ਦਿਨ ਰਾਤ, ਅਰਧ ਉਰਧ। ਦਰਸ਼ਨ ਕਰੀਏ ਸ਼ਬਦ ਰਾਹੀਂ, ਕਹਿੰਦਾ ਮੈਂ ਹੋਰ ਤਰ੍ਹਾਂ ਨਿਬੇੜਾ ਹੋ ਹੀ ਨਹੀਂ ਸਕਦਾ। ਕਬੀਰ ਜੀ ਉਹ ਕਹਿੰਦੇ ਆਰਦੇ ਉਰਦਨ ਮੇਰਾ, ਆਰਦੇ ਛਾੜ ਜਾ ਉਰਦ ਕੁਆਓ, ਕਹਿੰਦਾ ਸਾਚੇ ਸ਼ਬਦ ਨਵੇਰਾ,
ਸਾਚੇ ਸ਼ਬਦ ਨਵੇਰਾ, ਸਾਚੇ ਸ਼ਬਦ ਨਵੇਰਾ, ਸਾਚੇ ਸ਼ਬਦ ਨਵੇਰਾ,
ਗੁਰ ਪਰਮੇਸ਼ਰ ਨਾਨਕ ਭੇਟਿਓ, ਦਰਸ਼ਨ ਕਰੀਏ
ਨਾਨਕ ਸ਼ਬਦ ਆਪਾ ਬਿਨ ਸਭ ਕਿਛ ਸਾਰਿਆ, ਹੇ ਨਾਨਕ ਸ਼ਬਦ ਆਪਾ ਬਿਨ ਸਭ ਕਿਛ ਸਾਰਿਆ,
ਜਾਚ
ਸਦਾ ਸੁਖੀ, ਸਦਾ ਸੁਖੀ ਨਾਨਕ ਸਿਮਰਤ ਏ।